ਆਪਣਾ ਹੱਥ ਦਰਵਾਜ਼ਿਆਂ ਦੇ ਨਾਲ ਨਾਲ ਕੰਧ ਦੇ ਨਾਲ ਨਾਲ ਉਦਾਰੇ ਦਾਰੇ ਨਾਲ ਲਿਆਉਂਦਾ। ਜਿਹੜੇ ਵੇਖਦਾ ਦਰਵਾਜ਼ਾ ਬਣਦਾ ਅੱਗੇ ਹੋ ਜਾਂਦਾ, ਅੱਗੇ ਵੇਖਦਾ ਅਗਲਾ ਦਰਵਾਜ਼ਾ ਬਣਦਾ ਅੱਗੇ ਹੋ ਜਾਂਦਾ। ਇਹ ਜਿਹੜਾ ਦਰਵਾਜ਼ਾ ਖੁੱਲ੍ਹਾ ਹੈ ਉਸ ਦੇ ਨਾਲ ਮਖਿਆਲ ਲੱਗੀ ਹੋਈ ਹੈ। ਜਦੋਂ ਆ ਕੇ ਹੱਥ ਨਾਲ ਆਉਂਦਾ ਉਹਨੇ ਉਸ ਦੇ ਵਿੱਚ ਵੱਜਦਾ, ਉੱਥੇ ਮੱਖੀਆਂ ਉੱਡ ਕੇ ਗੰਜ ਵਿੱਚ ਲੜਦੀਆਂ ਹਨ। ਤੇ ਉਹਨੇ ਸੰਭਾਲ ਹੀ ਨਹੀਂ ਰਹਿੰਦੀ ਉਸ ਮੌਕੇ ਤੇ ਆਪਣੀਆਂ ਮੱਖੀਆਂ ਉਡਾਉਣ ਲੱਗ ਜਾਂਦਾ। ਜੇ ਤਾਂ ਨਾਲ ਨਾਲ ਕੰਧ ਦੇ ਅੱਗੇ ਆਉਂਦਾ ਤਾਂ ਦਰਵਾਜ਼ਾ ਖੁੱਲ੍ਹੇ ਦਾ ਪਤਾ ਲੱਗਦਾ, ਬਾਹਰ ਨਿਕਲ ਜਾਂਦਾ। ਪਰ ਉਹ ਮੱਖੀਆਂ ਸਿਰ ਵਿੱਚ ਲੜਨਾ ਕਾਰਨ ਉਹਨਾਂ ਨੂੰ ਉਡਾਉਂਦਾ ਦੁਖੀ ਹੋਇਆ ਸੱਚ ਅਗਾਂਹ ਲੰਘ ਜਾਂਦਾ। ਇੱਥੋਂ ਬੜੀ ਤਕਲੀਫ ਹੈ, ਕੀ ਲੰਘਣ ਵਾਲਾ ਉਹੀ ਰਹਿ ਭਟਕਦਾ ਭਟਕਦਾ ਅਖੀਰ ਵਿਚਾਰਾਂ ਵਿੱਚੋਂ ਹੀ ਮਰ ਗਿਆ। ਉਸੇ ਪ੍ਰਕਾਰ ਖਾਲਸਾ ਜੀ, ਇਹ ਸੰਸਾਰ ਇੱਕ ਕਿਲ੍ਹਾ ਹੈ, ਇਸ ਦੇ ਵਿੱਚ 84 ਲੱਖ ਜੂਨਾਂ ਤੇ 84 ਦਰਵਾਜ਼ੇ ਹਨ। ਬਾਕੀ ਜਿਹੜੀਆਂ ਜੂਨਾਂ ਹਨ ਉਹ ਬੰਦ ਦਰਵਾਜ਼ੇ ਦੀ ਨਿਆਈ ਕੈਦੀਆਂ ਦੀ ਨਿਆਈ ਹਨ। ਹੁਣ ਜਿਹੜੇ ਚਾਰ ਪਾਰ ਦੋ ਸਿੰਘ ਦੋ ਮੁੱਖ ਤਦ ਕੈਸੇ ਜੁੜ ਗਈ ਹੈ, ਉਲਖ ਤੰਬਾਇਸ ਪਿੱਛੇ ਲਾਤਾਰ ਹੈ, ਤਦ ਤੱਕ ਮੇਰ ਮੁੱਖ ਹੀ ਹੈ, ਹਰ ਦਿਨ ਬੈਨ ਜੋੜਾ ਮੇਰ ਹੋਈ ਹੈ, ਪੂਤੇ ਨਾਚਣ ਪੂਤੇ ਪੈਦਲ ਪੋਦਾ ਤੋ ਪੁੱਛ ਖਾਈ ਹੈ, ਸਾਰੇ ਦਿਨ ਦੋਲਤ ਬਨ ਮਹੀਆ ਅਜ ਹਮ ਪੇਸ਼ਾ ਗਈ ਹੈ। ਜਦੋਂ ਚਾਰ ਪੈਰ ਹੋ ਤੇ ਦੋ ਸਿੰਘ ਹੋਏ ਸਿਰ ਤੋਂ ਮੁੱਖ ਗੁੰਜਾ ਹੋਇਆ ਇੱਕ ਪੁਰਸ਼ ਹੋਈ, ਤਦੋਂ ਭਾਈ ਕਿਸ ਪ੍ਰਕਾਰ ਤੋਂ ਰੱਬ ਦਾ ਸਿਮਰਨ ਭਜਨ ਕਰ ਲਵੇਗਾ। ਤੇ ਪਸ਼ੂ ਬਣ ਕੇ ਨਹੀਂ ਭਜਨ ਸਿਮਰਨ ਕਰ ਸਕੇਗਾ, ਪੰਛੀ ਬਣ ਕੇ ਨਹੀਂ ਸਿਮਰਨ ਕਰ ਸਕੇਗਾ। ਇੱਕੋ ਇੱਕ ਮਨੁੱਖਾ ਜਨਮ ਪਰਮੇਸ਼ਰ ਦੇ ਮੂਲ ਦੀ ਇੱਕੋ ਇੱਕ ਵਾਰੀ ਪ੍ਰਾਪਤ ਹੋਈ ਹੈ। ਤੇ ਖਾਲਸਾ ਜੀ, ਮਨੁੱਖਾ ਜਨਮ ਕੇਵਲ ਇੱਕੋ ਵਾਰੀ, ਪਰ ਇਸ ਦੇ ਵਿੱਚ ਇਹ ਮਨੁੱਖਾ ਜਨਮ ਤੇ ਦਰਵਾਜ਼ਾ ਖੁੱਲ੍ਹਾ ਹੋਇਆ। ਇਹ ਸੰਸਾਰ ਰੂਪੀ ਕੇ ਵਿੱਚ ਉਹ ਮਨੁੱਖ ਜਿਸ ਦੇ ਸਰਦਾ ਰੂਪੀ ਕੇਸ ਨੂੰ ਗੰਜਾ ਪੁਣਾ ਹੈ, ਜਿਸ ਦੇ ਭਾਵਨਾ ਰੂਪੀ ਹੱਥ ਨਹੀਂ ਹੁਣ ਪੈ ਕੇ ਚਰਨ ਕਰ ਭਾਗ ਕੇ, ਭਾਵਨਾ ਰੂਪੀ ਹੱਥ ਨਹੀਂ ਹੁਣ, ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਨਹੀਂ ਹੈ, ਐਸਾ ਇਹ ਮਨੁੱਖ ਸੰਸਾਰ ਰੂਪੀ ਕਿਲੇ ਵਿੱਚ ਪ੍ਰਵੇਸ਼ ਹੋਇਆ ਹੋਇਆ ਹੈ। ਬਾਕੀ ਜੀਂਦਾ ਬੰਦ ਦਰਵਾਜ਼ਿਆਂ ਦੇ ਨਿਆਈ ਹਨ, ਇਹ ਮਨੁੱਖਾ ਜਨਮ ਖੁੱਲ੍ਹੇ ਦਰਵਾਜ਼ੇ ਉੱਪਰ ਪ੍ਰਵੇਸ਼ ਨੇ ਪਰਖ ਵਾਸਤੇ ਆਪਣੀ ਮਾਂ ਰੂਪੀ ਮਖਿਆਲ ਇਸ ਤੇ ਲਾ ਦਿੱਤੀ ਹੈ। ਤੇ ਜਿਸ ਕਾਮ ਕ੍ਰੋਧ ਮੋਹ ਹੰਕਾਰ ਅਥਵਾ ਸ਼ਬਦ ਸਪਰਸ਼ ਗੰਧ ਜਿਹੜੇ ਇਹ ਵਿਸ਼ੇ ਹਨ ਇਹ ਮੱਖੀਆਂ ਹਨ, ਤੇ ਇਹ ਪੈਦਾ ਕਰ ਦਿੱਤੀਆਂ। ਇਸ ਦੇ ਵਿੱਚ ਜਦੋਂ ਆਦਮੀ ਆਉਂਦਾ ਜਮਦੇ ਅਸਾਰ ਮਿਲ ਸ਼ੁਚੀ ਲੱਗੀ ਪ੍ਰਿਤਨਾ ਮਾਂ ਅੰਦਰ ਵਰਤਾਇਆ, ਤੇ ਮਾਂ ਜਿੱਤ ਹਰ ਵਿਸਰਾ ਮੋਹ ਉਪਜਾ ਭਾਉ ਦੂਜਾ ਮਾਇਆ। ਤੇ ਇਸ ਦੇ ਵਿੱਚ ਅਗਰ ਉਸ ਦੇ ਵੱਡੇ ਸਗਾਈ ਛੋਟਾ ਨਾ ਹੀ ਬਾਪ ਨਾ ਮਾਈ, ਵੱਡੇ ਭਾਰੀ ਠੱਗ ਨੇ ਇਹਦੇ ਮਾਇਆ ਦੇ, ਤੇ ਜਿਹੜੇ ਮਾਤਾ ਪਿਤਾ ਦੀ ਸ਼ਰਨ ਪਿਆ ਨੂੰ ਛੱਡਦੇ ਤੇ ਮਾਂ ਪਿਓ ਨੂੰ ਨਹੀਂ ਛੱਡਦੇ। ਉਹ ਠੱਗ ਹਨ ਰਾਜ ਮਾਲ ਰੂਪ ਜਾਤ ਜੋਗਨ ਪੰਜੇ ਠੱਗ, ਇਹਨੀ ਠੱਗੀ ਜਦ ਠੱਗਿਆ ਤੇ ਨਾ ਰਹੀਆਂ ਲੱਗ ਜਾਜ ਸਭ ਨੂੰ ਸੁਪਰ ਸ਼੍ਰੀ ਗੰਧ ਇਹ ਵਿਸ਼ੇ ਹਨ, ਇਹ ਵੱਡੇ ਵੱਡੇ ਡੇਲੂ ਹਨ, ਇਹ ਆਪਣੇ ਵਿਕਾਰ ਪੈਦਾ ਕਰਨ ਮੰਦੇ ਸੰਸਕਾਰ ਪੈਦਾ ਕਰਨ ਤੇ ਡੰਗ ਮਾਰਦੇ ਹਨ। ਤੇ ਇਹ ਸੰਸਾਰ ਵਿੱਚ ਪਾ ਕੇ ਮਨੁੱਖਾ ਜਨਮ ਵਿੱਚ ਪਾ ਕੇ ਉਹ ਪੁਰਸ਼ ਜਿਹੜਾ ਅੰਧਾ ਹੈ ਮਨ ਵਿੱਚ ਨੇਤਰਾਂ ਚ ਵਿਚਾਰ ਦੇ ਮਗਾ ਨਹੀਂ, ਜੋ ਸੰਤ ਪੋਣਾ ਰੂਪ ਜੋ ਗੰਜਾ ਹੈ ਤੇ ਜਿਸ ਦੇ ਭਾਵਨਾ ਰੂਪੀ ਹੱਥ ਨਹੀਂ ਗੁਰੂ ਕੇ ਸਤਿਗੁਰੂ ਜੀ ਦੇ ਉੱਪਰ ਭਾਵਨਾ ਨਹੀਂ ਹੈ, ਐਸਾ ਜਿਹੜਾ ਮਨੁੱਖ ਹੈ ਮਨੁੱਖਾ ਜਨਮ ਦੇ ਵਿੱਚ ਵੀ ਇਹ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਡੰਗ ਵੱਜਣ ਤੋਂ ਸਗੋਂ ਦੁਖੀ ਹੋਇਆ ਹੋਇਆ ਖਿਆਲ ਚਿੱਤ ਵਿੱਚ ਕਰ ਲੈਂਦਾ ਇਸ ਮਨੁੱਖਾ ਜਨਮ ਵਿੱਚ ਤਾਂ ਕੋਈ ਫਾਇਦਾ ਨਹੀਂ, ਸੋਹੀ ਨਾਲ ਕੋਈ ਦੇਖਿਆ ਬੜੇ ਔਖੇ ਹੈ ਤੰਗ ਹੈ, ਸੋਹੇ ਰੱਬਾ ਕਿਤੇ ਸਾਡੀ ਜਾਨ ਨੂੰ ਕੱਢ ਲੈ, ਦੁਖੀ ਹੋ ਕੇ ਉਲਟਾ ਸੰਸਾਰ ਦੇ ਵਿੱਚ ਸਿਮਰਨ ਭਗਤ ਤੇ ਹੋਏ ਹੋਣ ਕਰਕੇ ਇਸ ਮਨੁੱਖਾ ਜਨਮ ਤੋਂ ਵੀ ਵਾਂਝੇ ਖਾਲਸਾ ਜੀ ਜਾਂਦੇ ਹਨ ਸਿਮਰਨ ਭਗਤ ਤੋਂ ਬਿਨਾਂ। ਕੋਈ ਪਰਮੇਸ਼ਰ ਦਾ ਪਿਆਰਾ ਜੇ ਕਿਲੇ ਵਿੱਚ ਪ੍ਰਵੇਸ਼ ਹੋਵੇ, ਜਿਸ ਨੂੰ ਸਮਝ ਹੈ ਨਿਗਾਹ ਵਾਲਾ ਹੋਵੇ, ਉਹ ਕੋਈ ਪਰਮੇਸ਼ਰ ਦਾ ਪਿਆਰਾ ਬਾਹੋਂ ਪਕੜ ਲਵੇ, ਬਾਹੋਂ ਪਕੜ ਕੇ ਉਹ ਜੇ ਮਖਿਆਲ ਦੇ ਵਿੱਚ ਹੱਥ ਨਾ ਵੱਜਣ ਦੇਵੇ, ਉਹ ਭਗਤ ਕੇ ਬਾਹਰ ਲੈ ਆਵੇ ਤਾਂ ਨਿਕਲ ਸਕੀਦਾ ਹੈ। ਉਹ ਕੌਣ ਹਨ? ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ। ਮੇਲ ਕਰਨ ਵਾਲੇ ਜੇ ਸਾਡੀ ਬਿਰਤੀ ਰੂਪੀ ਬਾਹ ਨੂੰ ਆਪ ਕਿਰਪਾ ਕਰਕੇ ਪਕੜ ਲੈਣ, ਮਾਂ ਰੂਪੀ ਮਖਿਆਲ ਦੇ ਵਿੱਚ ਸਾਡਾ ਮਨ ਦਾ ਸੰਕਲਪ ਰੂਪੀ ਹੱਥ ਨਾ ਵੱਜਣ ਦੇਣ, ਕਿਰਪਾ ਕਰਨ ਮਨਮੁਖ ਰੂਪੀ ਨੇਤਰਾਂ ਚ ਵਿਚਾਰ ਦੇ ਨਿਗਾਹ ਵੀ ਕਰ ਦੇਣ, ਸਰਦਾ ਰੂਪੀ ਕੇਸ ਵੀ ਸਾਨੂੰ ਕਿਰਪਾ ਕਰਕੇ ਤੇ ਪ੍ਰਤੱਖ ਕੇਸ ਵੀ ਬਖਸ਼ ਦੇਣ, ਤੇ ਭਾਵਨਾ ਦੇ ਹੱਥ ਦੇ ਕਿਰਪਾ ਕਰਕੇ ਬਖਸ਼ ਦੇਣ। ਉਹ ਮੇਲ ਕਰਨ ਆਪ ਤੇ ਸਾਰ ਸੰਬੰਧਿਤ ਤੇ ਸੰਸਾਰ ਕਰੇ ਤੋਂ ਕਿਰਪਾ ਕਰਕੇ ਬਾਹਰ ਕੱਢਣ, ਤਾਂ ਹਜ਼ੂਰ ਕੱਢਣ ਵਾਸਤੇ ਆਪ ਕਹਿ ਰਹੇ ਨੇ ਕਿ ਭਾਈ ਜੀ ਬਾਹਰ ਇਸ ਤੋਂ ਨਿਕਲਣਾ ਚਾਹੁੰਦੇ ਤਾਂ ਉਹ ਨਿਕਲੇ ਗੋਬਿੰਦ
ਮਿਲਣ ਕੀ ਇਹ ਤੇਰੀ ਦਰਿਆ,
ਗੋਬਿੰਦ ਆਕਾਸ਼ ਪੁਰਖ ਦੇ ਨਾਲ ਮਿਲਣੀ ਇੱਕੋ ਤੇ ਤੇਰੀ ਹਜ਼ੂਰ ਵਾਰੀ ਹੈ।
ਅਮਰਤਾਜ ਤੇਰਾ ਕਿਤਾ ਨੋ ਕੰਮ,
ਹੋਰ ਪਰ ਜਿਵੇਂ ਮਰਜ਼ੀ ਕੰਮ ਕਰਨਾ, ਸਿਮਰ ਭਜਨ ਤੋਂ ਬਿਨਾਂ ਜੇ ਕੰਮ ਕਰੇਗਾ ਤੇ ਇਹਨਾਂ ਨੂੰ ਸਾਇੰਸਦਾਨ ਬਣ ਕੇ ਵੱਡੇ ਵੱਡੇ ਰੇਡੀਓ ਟ੍ਰਾਂਸਮਿਸਟਰ ਹਵਾਈ ਜਹਾਜ਼ ਬਣਾ ਲੈ, ਕਿੰਨੀਆਂ ਵੀ ਚਾਰਾਂ ਮੋਟਰਾਂ ਤੇ ਚੜ੍ਹ ਲੈ, ਕਿੰਨੀ ਵੀ ਮਾਇਆ ਇਕੱਠੀ ਕਰ ਲੈ, ਏਡਾ ਵੱਡਾ ਰਾਜਾ ਪਾਤਸ਼ਾਹ ਬਣ ਕੇ ਹਕੂਮਤਾਂ ਕਰ ਲੈ, ਵਜ਼ੀਰ ਬਣ ਕੇ ਚੰਗਾ ਸਲਾਹਕਾਰ ਬਣ ਗਿਆ, ਜੋਰ ਚ ਪੜ੍ਹ ਕੇ ਚੰਗਾ ਜੋਰ ਚਲਾ ਕੇ ਜਿੰਨਾ ਮਰਜ਼ੀ ਸੈਣਾ ਬਣਿਆ, ਇਸੇ ਪ੍ਰਕਾਰ ਕਾਨੂੰਨ ਪੜ੍ਹ ਕੇ ਕਿਹਾ ਸੋਹਣਾ ਭਾਵੇਂ ਤੂੰ ਵਕੀਲ ਬਣ ਗਿਆ, ਖਾ ਖਾ ਕੇ ਸੁਰੱਖਿਅਤ ਕਿੱਡਾ ਵੱਡਾ ਪਹਿਲਵਾਨ ਬਣ ਗਿਆ, ਭਾਵੇਂ ਵੱਡਾ ਭਾਰੀ ਰੁਸਤਮ ਬਣ ਗਿਆ, ਇਸੇ ਪ੍ਰਕਾਰ ਹੋਰ ਵਿਦਿਆ ਪੜ੍ਹ ਕੇ ਚਿੰਤ ਗਿਆਨੀ ਬਣ ਗਿਆ, ਕਿੱਡਾ ਸੋਹਣਾ ਬਣ ਗਿਆ, ਪ੍ਰਗਤਾ ਪ੍ਰਾਪਤ ਕਰਨਾ, ਤੇ ਜਿੰਨੇ ਮਰਜ਼ੀ ਕੰਮ ਕਰਨਾ, ਪਰ ਬਾਕੀ ਦੇ ਕੰਮ ਸਿਮਰਨ ਭਜਨ ਤੋਂ ਬਿਨਾਂ ਕਿਸੇ ਵੀ ਕੰਮ ਨਹੀਂ। ਹੋਰ ਤੰਦੜੇ ਸੁਲਾਹ ਇਹ ਪਲਾਹ ਹੈ ਹੇਤੜ, ਇਹ ਜਿਹੜੇ ਧੰਦੇ ਹਨ ਇਹਨਾਂ ਕਰਕੇ ਪੂਰਾ ਛੋਟਾ ਲਾਭ ਵੀ ਹੋਵੇਗਾ। ਜੇ ਹੇਤੜ ਇੱਕ ਪਰਮੇਸ਼ਰ ਚੇਤੇ ਨਹੀਂ ਆਉਂਦਾ ਤਾਂ ਇਹ ਧੰਦੇ ਹੀ ਜਿਹੜੇ ਹਨ ਉਹ ਧੰਦਾ ਕਿਸੇ ਨਾਲ ਸਾਧਿਆ, ਸਭ ਧੰਦਾ ਸਾਧੇ, ਧੰਦੇ ਨੂੰ ਕਿਸੇ ਨੇ ਕਦੇ ਸਾਧਿਆ ਨੂੰ ਪੂਰਾ ਨਹੀਂ ਕੀਤਾ। ਹਰ ਧੰਦਿਆਂ ਨੇ ਸਾਰੇ ਲੋਕ ਸਾਧ ਲੈ, ਧੰਦਿਆਂ ਨੇ ਹੀ ਸਾਰੇ ਲੋਕਾਂ ਨੂੰ ਆਪਣੇ ਵਿੱਚ ਸਮਾਪਤ ਕਰ ਲਿਆ, ਪਰ ਧੰਦਿਆਂ ਨੂੰ ਨਹੀਂ ਕਿਸੇ ਨੂੰ ਸਾਧਿਆ ਹੋ ਸਕਦਾ। ਇਸ ਪ੍ਰਕਾਰ ਬਾਕੀ ਦੇ ਜਿਹੜੇ ਤੇਰੇ ਕੰਮ ਹਨ, ਅਗਰ ਕਾਲ ਤੇਰਾ ਕਿਤਾ ਨਾਲ ਕਾਮ, ਉਹ ਕਿਸੇ ਵੀ ਕੰਮ ਨਹੀਂ ਆਉਣੇ ਹਨ। ਜਿਸ ਦਾ ਨਾਮ ਹੀ ਕੰਮ ਹੈ, ਮੈਂ ਇਹ ਕੰਮ ਕਰਾਂ ਵਾ, ਆਦਮੀ ਕਹਿੰਦਾ ਹੀ ਹੈ ਮੈਂ ਇਹ ਕੰਮ ਕਰਾਂ ਵਾ, ਕੰਮ ਨਾਮ ਹੈ ਸਕਦਾ, ਤੇ ਜਿਹੜਾ ਪੂਰਾ ਨਾ ਕਦੇ ਹੋਵੇ ਕਹਿੰਦੇ ਮੈਂ ਘੱਟ ਕਰਾਂ ਵਾ, ਘੱਟ ਕਰਾਂ ਵਾ, ਜਿਹੜਾ ਘੱਟ ਹੈ ਪੂਰਾ ਹੋਵੇਗਾ ਕਿਵੇਂ? ਹੋਰ ਬਾਕੀ ਦੇ ਜਿਹੜੇ ਕਾਰਜ ਹਨ, ਅਗਰ ਕਾਜ ਤੇਰਾ ਕਿਤੇ ਨਾ ਕਾਮ, ਤੇ ਬਾਕੀ ਦੇ ਜਿਹੜੇ ਕਾਰਜ ਹਨ, ਜੇ ਗੁਰਸਿੱਖ ਜੰਮਣ ਮਨ ਚੁਰਾਤ ਹੋਣਗੇ, ਪਰਮੇਸ਼ੁਰ ਦੀ ਪ੍ਰਾਪਤੀ ਦੇ ਚੁਰਾਤੀ ਦੇ ਗੇੜ ਤੋਂ ਬਚਣਗੇ, ਤੇ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ ਹਨ। ਇਸ ਵਾਸਤੇ ਜੇ ਭਜਨ ਸਿਮਰਨ ਜੇ ਪਰਮੇਸ਼ੁਰ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਮੇਰੇ ਸਾਧ ਸੰਗਤ ਸਾਰੀਆਂ ਸੰਗਤ ਵਿੱਚ ਮਿਲਣਾ ਕਰ, ਸਾਧ ਨਾਮ ਨਿਰਮਲ ਕਾ ਕੇ ਕਰਮ, ਇਹ ਸੰਗਤ ਵਿੱਚ ਮਿਲ ਕਰਕੇ ਵੀ ਸਿੱਧਾ ਹੀ ਲੈ ਰਹੋ, ਉਸ ਉੱਦਮ ਵੀ ਕਰ ਤੇ ਜਾਗਦਾ ਵੀ ਰਹੋ, ਤੇ ਸਾਧ ਧਾਰਤਾ ਸਹਿਤ ਵੀ ਰਹਿਣਾ ਚਾਹੀਦਾ ਹੈ। ਮੇਰੇ ਸਾਧ ਸੰਗਤ ਸਾਧ ਨਾਮ ਨਿਰਮਲ ਕਾ ਕੇ ਕਰਮ, ਜਿਨ੍ਹਾਂ ਦੇ ਉੱਜਲ ਕਰਮ ਹੋਣ, ਗੁਰਮੁਖ ਸਾਧ 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 ਸਦਾਇਆ, ਨਾਮ ਦਿੱਤੇ ਜਾਣ ਵਾਲੇ ਮਨ ਨੂੰ ਜਿੱਤ ਕਰਕੇ ਗੁਰਮੁਖ ਪਿਆਰੇ ਨੂੰ ਸਾਧੂ ਕਹਾਉਣਾ ਕੀਤਾ ਹੈ। ਹੋਰ ਸਾਧ ਕਿਸੇ ਫਿਰਕੇ ਦਾ ਨਾਮ ਨਹੀਂ, ਕਿਸੇ ਖਾਸ ਜਾਤੀ ਜਾਂ ਗੋਤ ਦਾ ਨਾਮ ਨਹੀਂ ਹੈ, ਕਿਸੇ ਖਾਸ ਬਾਣੀ ਦਾ ਨਾਮ ਨਹੀਂ। ਜਿਨ੍ਹਾਂ ਦੇ ਉੱਜਲ ਕਰਮ ਹਨ, ਜਿਹੜੇ ਪਰਉਪਕਾਰ ਨੇ ਜਿੱਤ ਵਿੱਚੋਂ, ਮੈਂ ਹੀ ਕਸ਼ਪੂਸ਼ ਗੁਰੂ ਕੀ ਸਾਧ ਸੰਗਤ ਜੈ ਸਰਜਨ ਤਹਿ ਸਭ ਸੰਗਤ ਬਣਾਈ, ਸਾਧ ਸੰਗਤ ਕਿਸੇ ਅਕੱਠ ਦਾ ਨਾਮ ਨਹੀਂ ਹੈ। ਜੇ ਭਲਾ ਜਲਸੇ ਵਿੱਚ ਕੋਈ ਇਕੱਠ ਹੋਵੇ ਉਹਨੂੰ ਸਾਧ ਸੰਗਤ ਕਹਿ ਦੇਵਾਂਗੇ, ਜੇ ਕਿਤੇ ਨਾਸਤਿਕ ਲੋਕ ਮਿਲ ਕੇ ਕਿਤੇ ਇਕੱਤਰਤਾ ਕਰਨਗੇ ਤਾਂ ਉਹਦਾ ਨਾਮ ਸਾਧ ਸੰਗਤ ਕਹਿ ਦੇਵਾਂਗੇ। ਇਸੇ ਪ੍ਰਕਾਰ ਜੇ ਕਿਤੇ ਦੋ ਚਾਰ ਗੱਡੀਆਂ ਜਲਸੇ ਤੇ ਇਕੱਠੀਆਂ ਆ ਜਾਣ, ਉੱਥੇ ਬਹੁਤੀ ਭੀੜ ਹੋ ਜਾਵੇ ਤੇ ਸੰਗਤ ਬਣ ਜਾਣੀ। ਇਸੇ ਪ੍ਰਕਾਰ ਕੋਈ ਝਗੜੇ ਪੈਂਤੇ ਵਾਸਤੇ ਕੋਈ ਇਕੱਠੇ ਹੋ ਜਾਏ, ਕੋਈ ਮਾੜੀ ਬੋਲ ਗੁੰਦਣ ਵਾਸਤੇ ਕੋਈ ਇਕੱਠੇ ਹੋ ਜਾਣ, ਉਹਦੇ ਨਾਮ ਤੇ ਸੰਗਤ ਹੈ। ਜੇ ਸਿਨੇਮੇ ਦੇ ਵਿੱਚ ਜਾ ਕੇ ਕੋਈ ਇਕੱਠੇ ਹੋ ਜਾਣਗੇ ਉਹ ਕੋਈ ਸੰਗਤ ਨਹੀਂ ਬਣ ਜਾਣੀ। ये बात बहुत इकट्ठे हो जाए वो कोई संगत नहीं। जैसे सतगुरु ग्रंथ साहब का प्रकाश है तो प्रमुख माई ताई सजे हैं उसका नाम साध संगत है, सत्संगत है। सत्संगत सोई जानी है जिसे एको नाम बखाणी है, एको नाम हुक्म है। सत्संगत एको नाम हुक्म है, नानक सतगुरु दिया बुझाएगी। सतगुरु सच्चे पातशाह समझा दिता जिसे केवल इको एक नाम का नामी का नाम जपण वाले का नाम जपाने वाले सतगुरों का मिलना है उसका नाम साध संगत है। तो हजूर के लिए मेरे साध संगत संगत भी मिल करके भी होर कामना ना मन करी अठ बजे वाले पास जान पाई दस मिनट पहले तो संगत में जाके भी होर कामना ना होर मन होर वासना ना होर मन होर संकल्प विकल्प फुरने ना होर पास मर के चंगे दफ्तर मिल जाए, चंगा खान पीन भी मिल जाए, और चीज मिल जाए, और मिल जाए, यह भी कामना भी पूरा चुके मन फसया रहे। हजूर सच्चे पातशाह कहते हैं गरीब नवाज सच्चे पातशाह जी बिमल मझार बसस निर्मल जल पदमन जावन रोए, पदमन जावन जल रस संगत संग देख नहीं रोए। बादल तुम कदह न जान करो तजे कुमार बसस निर्मल जल अमृत न लखस करो। हजूर सच्चे पातशाह महाराज साहब जिसे मैंने दृष्टान देना होया हे जी विचार कर वेख समुद्र के बीच जल भरिया हुआ उस कबल है, उस जाला भी है। कबल भी जल के आसरे है तो जाला भी जल के आसरे है। तो कबल जल तो बिना कबल भी सुक जाता है तो जाला भी सुक जाता है। पर उसे ही कबल के जाले से पानी के समुद्र एक डड्डू भी रहा है। तो उस डू कबल की खबर ही नहीं, खार ही नहीं, वो पक्ष सुबान सुबान जाला ही खादा रहा है। बस उस निर्मल जल उज्जल जल के भी रहा है। अमृत ना नखर करे तो जो अमृत खुशबू है कबल की उन्हें नहीं वो जानता। तो पर नित जल बस जल नित वसता है डू नेता प्रति जल के बच्चे न बस अली अल अली पौड़ी से अल पौड़ा तो नित नहीं वसते होंगे उस कबल के उपर। पर मेर चागुल पर मेर उपरों दूरों उड के आके चाह पुनः चुंग लेंगे उस खुशबू के पाई कबल की दे पाई। पर बादल तू कदा न जान बड्डू तू नहीं जानता उस कबल की सारी न जानी तू जाला खाण में लगा रहा रहा भी कबल के पास ही है। जो पौरे ने पास नहीं मित रहे उड़ारी मार के आते हैं खुशबू लैके रज के चले जाते तेरे नाल चंगे हैं। इस प्रकार संगत विच संगत एक सरोवर है जो उज्जल नाम जल के नाल भरी हुई है। जिस संगत जल के बिमल मझार बसस निर्मल जल तो इस वैसे हैं कौन महात्मा परमेश्वर के प्यारे कबल की न्याय रंग भी पदार्थों में आसरे हैं। पदार्थ खाद्या तो बिना कलयुग नहीं रह सकते, पदार्थ भी छदे हैं। पर कबल पानी रहा होया पानी के असर से निर्लेप है, वह परमेश्वर के प्यारे रेंदे निर्लेप हैं। तो एक साध संगत के आसरे तो पदार्थों की जाला भी जिस बड़ा भारी है जिस उजर जाला सिमन पगल रूप उस पदार्थों की जाला भी बेंत है। जिस महात्मा रूपी कवल भी रेंदे हैं तो उथे है जीव रूपी डू रहा हुआ तो केवल पदार्थों ने खाण पीण ही लगा रहा है। जो मैंने पदार्थ अब चंगे मिल जाए जेगर चंगा पदार्थ मिल गया तो पढ़ लिया प्रभ जी यह मनोरथ मिलेगा तो जे कि खुश्क प्रशादा मिल गया तो औखी कड़ी ना देखने गई। जे मन से ख्याल है तो फिर डू वर्गा सुभा है तो फिर ਪਦਾਰਥ ਰੂਪੀ ਜਾਰਾ ਹੀ ਖਾ ਰਿਹਾ ਹੈ ਤੇ ਮੋਹ ਰੂਪੀ ਚਿੱਕਰ ਦੇ ਵਿੱਚ ਟਪੂਸੀਆਂ ਮਾਰ ਰਿਹਾ ਹੈ। ਪਰ ਵਿਵੇਕ ਇੱਕ ਜਗਿਆਸੂ ਤੇ ਜਗਿਆਸਣਾ ਰੂਪੀ ਭੌਰੇ ਤੇ ਭੌਰੀਆਂ ਉੱਡ ਕੇ ਆਉਂਦੇ ਨੇ ਦ੍ਰਿਸ਼ਟੀ ਰੋਗ ਆਪਣੇ ਘਰਾਂ ਚ। ਚਲੋ ਬਾਈ ਚੱਲੀਏ ਹੁਣ ਮੌਕਾ ਕਥਾ ਕੀਰਤਨ ਦਾ। ਉਹ ਭੱਜ ਕੇ ਰਾਰੀ ਮਾਰ ਕੇ ਵੈਰਾਗ ਧਾਰ ਕੇ ਆ ਜਾਂਦੇ ਨੇ ਗੁਰੂ ਕੇ ਗੁਰਦੁਆਰੇ। ਉੱਥੇ ਆ ਕੇ ਚੱਕ ਆਪਣੀ ਦ੍ਰਿਸ਼ਟੀ ਰੂਪੀ ਨੂੰ ਫਿਰ ਨਾਸ਼ਤਾ ਲਾ ਕੇ ਪ੍ਰੀਤ ਰੂਪੀ ਨਾਸ਼ਤਾ ਲਾ ਕੇ ਉਹ ਕੀਰਤਨ ਦਾ ਉਹ ਕਥਾ ਦਾ ਉਹ ਸਿਮਰਨ ਭਜਨ ਦਾ ਉਹ ਭਗਤੀ ਦੀ ਖੁਸ਼ਬੂ ਲੈ ਕੇ ਫਿਰ ਉਡਾਰੀ ਮਾਰ ਕੇ ਆਪਣੇ ਚਲੇ ਜਾਂਦੇ ਨੇ। ਉਹ ਚੰਗੇ ਹਨ ਸਾਡੇ ਨਾਲ ਜਿਹੜੇ ਉਹ ਖੁਸ਼ਬੂ ਵੀ ਲੈਂਦੀ ਤੇ ਆਪਣੀ ਧਰਮ ਦੀ ਕਿਰਤ ਵੀ ਕੀਤੀ ਉਹ ਚੜ੍ਹਦੀ ਹੈ ਕਲਾ ਵਿੱਚ। ਇਸ ਵਾਸਤੇ ਮਨਸਾਰ ਸੰਗਤ ਜੇ ਸੰਗਤ ਵਿੱਚ ਮਿਲਿਆ ਹੈ ਤਾਂ ਭਜ ਕੇਵਲ ਨਾਮ ਪਰ ਕੇਵਲ ਨਾਮ ਹੀ ਨਾਮ ਜਪਣਾ ਹੈ ਸੰਗਤ ਵਿੱਚ। ਹੋਰ ਕੋਈ ਝਗੜੇ ਕੋਈ ਪੈਸੇ ਕੋਈ ਵਿਹਾਰ ਕੋਈ ਸੰਸਕਾਰ ਕੋਈ ਕਰਨੇ ਮਨ ਵਿੱਚ ਨਹੀਂ ਕਦੇ ਸ਼ਰਮ ਹੋਣੀ ਚਾਹੀਦੀ। ਭਗਤ ਕਬੀਰ ਜੀ ਕਹਿੰਦੇ ਹਰ ਕਬੀਰ ਸਾਹਿਬ ਨੂੰ ਕੋਈ ਮਿਲਣਾ ਜਾਈਆ ਹੱਥ ਨਾ ਲੀ ਜਾ ਪਾਸਾ ਭਾਵ ਨਾ ਲੀ ਜਾਈ ਆਗਾ ਜਦੋਂ ਗੁਰੂ ਕੀ ਸਾਧ ਸੰਗਤ ਵਿੱਚ ਮਿਲਣ ਵਾਸਤੇ ਜਾਈਏ ਤਾਂ ਨਾਲ ਐਸਾ ਬੰਦਾ ਨਹੀਂ ਲੈ ਕੇ ਜਾਣਾ ਚਾਹੀਦਾ ਜਿਹੜਾ ਕਹਿੰਦਾ ਰਹਿੰਦਾ ਕਿੰਨਾ ਚਿਰ ਹੋ ਗਿਆ ਬੈਠਣ ਉੱਠ ਚੱਲੀਏ ਮੈਂ ਹੁਣ ਥੋੜਾ ਚਿਰ ਹੋ ਗਿਆ ਚੱਲ ਹੁਣ ਚੱਲੀਏ ਮੈਂ ਇਹ ਤਾਂ ਹੱਸਦੇ ਹੀ ਨਹੀਂ ਹੁਣ ਆਪਾਂ ਨੂੰ ਤੁਰਨਾ ਚਾਹੀਦਾ ਮੈਂ ਆਪਣਾ ਫਲਾਣ ਕੰਮ ਵਿਗੜ ਗਿਆ ਹੁਣ ਮੈਂ ਉਹ ਕੰਮ ਹੁਣ ਜ਼ਰੂਰ ਵਿਗੜ ਜਾਵੇ ਉੱਠ ਜਿਹੜਾ ਇਹ ਪਛਾਣ ਨੂੰ ਹਰ ਵੇਲੇ ਖਿੱਚਦਾ ਰਹਿ ਇਹੋ ਜਿਹਾ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਅਥਵਾ ਇਹੋ ਜਿਹਾ ਸੰਕਲਪ ਨਹੀਂ ਘਰ ਵਿੱਚ ਲੈ ਕੇ ਤੇ ਤੁਰਨਾ ਚਾਹੀਦਾ ਸੰਗਤ ਵੱਲ ਜਿਹੜਾ ਅੰਦਰੋਂ ਬਿਰਤੀ ਨੂੰ ਟਿਕੇ ਨਾ ਦੇਵੇ ਤੇ ਪਿਛਾਣ ਨੂੰ ਤੁਣਕਦਾ ਰਹਿ ਚੱਲੀਏ ਚੱਲੀਏ ਮੁੜ ਚੱਲੀਏ ਇਹੋ ਜਿਹਾ ਸੰਕਲਪ ਲੈ ਕੇ ਨਹੀਂ ਸੰਗਤ ਵਿੱਚ ਆਉਣਾ ਚਾਹੀਦਾ। ਜਿਹੜੇ ਸੰਗਤ ਵਿੱਚ ਆਈਏ ਉਹਦੇ ਭਾਗ ਜਾਗਣ ਉਸ ਮੌਕੇ ਤੇ ਉਨਾ ਹੀ ਚਿਰ ਤਾਂ ਸਾਰੇ ਸੰਕਲਪ ਵਿਕਲਪ ਦਬਾ ਕੇ ਤੇ ਭਾਵਨਾ ਸਰਦਾ ਨਾਲ ਬੈਠੀ ਨਾ ਕਿ ਇਹ ਸਾਡਾ ਸਮਾਂ ਫਸਲਾ ਹੋ ਰਿਹਾ ਹੈ ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਰੇ ਵਿੱਚ ਗੁਜਰੇ ਪੈਂਦੇ ਗੁਜਰੇ ਇਹੀ ਲੇਖੇ ਤੇ ਪ੍ਰਵਾਨਗੀ ਦੇ ਵਿੱਚ ਉਨਾ ਹੀ ਸਮਾਂ ਸਾਡਾ ਪੈਣਾ ਹੈ। ਉਹ ਪਾਸੇ ਪਾਵਨਾ ਦੇ ਗਈ ਮਨ ਦਾ ਸੰਕਲਪ ਰੂਪੀ ਤਾਰ ਪਛਾਣ ਨਹੀਂ ਕਰਨਾ ਚਾਹੀਦਾ ਆਗਾ ਹੋਵੇ ਤੋਂ ਹੋਵੇ ਅੱਗੇ ਜੋ ਹੋਵੇਗਾ ਉਹ ਚੰਗਾ ਹੀ ਚੰਗਾ ਹੋਵੇਗਾ ਹਮੇਸ਼ਾ ਕਿਰਪਾ ਕਰੇਗਾ। ਇਸ ਵਾਸਤੇ ਸੰਗਤ ਵਿੱਚ ਆ ਕੇ ਕੇਵਲ ਨਾਮ ਜਪਣਾ ਹੈ ਤੇ ਇਹੀ ਕਾਮਨਾ ਮਨ ਵਿੱਚ ਹੋਣੀ ਚਾਹੀਦੀ ਹੈ। ਹੋਰ ਛੋਟੀਆਂ ਛੋਟੀਆਂ ਕਾਮਨਾ ਲੈ ਕੇ ਨਹੀਂ ਆਉਣਾ ਚਾਹੀਦਾ ਜੇ ਵੱਡੀ ਕਾਮਨਾ ਪੂਰੀ ਹੋ ਗਈ ਤਾਂ ਛੋਟੀਆਂ ਕਾਮਨਾ ਆਪੇ ਵਿੱਚ ਹੀ ਪੂਰੀਆਂ ਹੋ ਜਾਣਗੀਆਂ। ਤੇ ਜੇ ਬੈਠੇ ਹੀ ਪਹਿਲੇ ਡੰਡੇ ਤੇ ਰਹੇ ਥੋੜੇ ਜਿਹੇ ਨੇੜੇ ਹੀ ਬੈਠੇ ਰਹੇ ਤਾਂ ਫਿਰ ਅਗਲਾ ਆਨੰਦ ਨਹੀਂ ਪ੍ਰਾਪਤ ਹੋਣਾ। ਇਸ ਵਾਸਤੇ ਧੰਨ ਸਤਿਗੁਰੂ ਜੀ ਦੇ ਸੰਗਤ ਵਿੱਚ ਆ ਕੇ ਭੱਜ ਕੇ ਉਹ ਨਾਮ ਜਿੱਥੇ ਨਾਮ ਖਾਲਸਾ ਜੀ ਪ੍ਰਾਪਤ ਹੋ ਗਿਆ ਭਜਨ ਮੈਂ ਜਿੱਥੇ ਪ੍ਰਕਾਸ਼ ਹੋਇਆ ਰਿੱਧ ਸਿੱਧ ਮਾਵਾ ਜੀ ਦਾ ਸੀ ਉੱਥੇ ਰਿੱਧੀਆਂ ਸਿੱਧੀਆਂ ਮਿੱਧੀਆਂ ਕਰਾਮਾਤਾ ਪ੍ਰਭਤਾ ਵਡਿਆਈ ਮਾਇਆ ਜਸ ਪ੍ਰਕਾਸ਼ ਸਭ ਉੱਥੇ ਆਪਣੇ ਆਪ ਹੀ ਪ੍ਰਾਪਤ ਹੋਵੇਗਾ। ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਸਾਰ ਸੰਗਤ ਭੱਜ ਕੇ ਉਹ ਨਾਮ ਕੇਵਲ ਭਾਈ ਸੁਮਨ ਭਜਨ ਕਰ
ਰੰਜਾਬ ਲਾਗ ਭਗਦਾ ਉਤਾਰ
ਬੜਾ ਧਾਰ ਕਹਿੰਦਾ ਜੀ ਮੈਂ ਇਸ ਕੰਮ ਦਾ ਬੰਦੋਬਸਤ ਕਰ ਲਵਾਂ ਇੰਤਜ਼ਾਮ ਕਰ ਲਵਾਂ ਤੇ ਇਸ ਕੰਮ ਨੂੰ ਮੈਂ ਸਾਰੇ ਇੰਤਜ਼ਾਮ ਕਰਨਾ ਹੈ ਸਮਾਪਤ ਕਰਨਾ ਹੈ ਸਮਾਪਤੀ ਤੱਕ ਲਗਾਉਣਾ ਹੈ ਮੈਂ ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ ਹੈ। ਤੇ ਹਜ਼ੂਰ ਕਹਿੰਦੇ ਪਰ ਬਾਕੀ ਦੇ ਬੰਦੋਬਸਤ ਬੜੇ ਕਰਦਾ ਹੈ ਬੜੇ ਪ੍ਰੋਗਰਾਮ ਬਣਾਉਣਾ ਹੈ ਬੜੇ ਇੰਤਜ਼ਾਮ ਕਰਦਾ ਹੈ ਪਰ ਚਾਹੀਦਾ ਕੀ ਹੈ ਸੰਜਾਮ ਨਾਲ ਇੰਤਜ਼ਾਮ ਬੰਦੋਬਸਤ ਦੇ ਵਿੱਚ ਅਲੱਗ ਭਰਜਨ ਕਰਨ ਕਰ ਸੰਸਾਰ ਸਮੁੰਦਰ ਤੇ ਕਰਮ ਦੇ ਬੰਦੋਬਸਤ ਵਿੱਚ ਵੀ ਕਰਨ ਲੱਗ ਜਦ ਤੱਕ ਤਾਂ ਬੰਦ ਬੇੜ ਲੈ ਜੇ ਤਮੰਗਾ ਹੈ ਮੈਂ ਸਰਵਰ ਮੈਂ ਉਸਲਾ ਐਸਾ ਪਰ ਜਨਤਾ ਪ੍ਰੂਫ ਬੇੜਾ ਵੀ ਬੰਨ ਲੈਣਾ ਚਾਹੀਦਾ ਹੈ ਨਹੀਂ ਤਾਂ ਬੇੜਾ ਬੰਦ ਨਾ ਸਕੇ ਬੰਧਨ ਕੀ ਦੇਣਾ ਪਰ ਪਰ ਵਰਗਾ ਪੂਛਣਾ ਤਬ ਤਰਨ ਦੇ ਹੁਲਾ ਹੱਥ ਲਾਏ ਕੁਸੁੰਬੜਾ ਜਲ ਜਾ ਕੇ ਢੋਲਾ ਇਹ ਹਾਲ ਪ੍ਰਗਟ ਹੁੰਦੀ ਹੋਵੇ ਇਸ ਵਾਸਤੇ ਚਾਹੀਦਾ ਹੈ ਇੰਤਜ਼ਾਮ ਬੰਦੋਬਸਤ ਵਿੱਚ ਲਾ ਦੇ ਸੰਸਾਰ ਸਮੁੰਦਰ ਤੇ ਤਰਨ ਦੇ
ਜਨਮ ਦਿੱਤਾ ਜਾਤ ਰੰਗ ਮਾਤਾ
ਨਹੀਂ ਤਾਂ ਤੇਰਾ ਜਨਮ ਵਿਅਰਥ ਜਾ ਰਿਹਾ ਹੈ ਮਾਂ ਦੇ ਰੰਗ ਆਨੰਦ ਵਿੱਚ ਮਾਂ ਦੇ ਰੰਗ ਪ੍ਰੇਮ ਵਿੱਚ ਮਾਂ ਦੇ ਰੰਗ ਕੌਤਕਾਂ ਵਿੱਚ ਇਸ ਪ੍ਰਕਾਰ ਰੰਗ ਦੇ ਤਿੰਨ ਅਰਥ ਹੁੰਦੇ ਹਨ ਇਸ ਪ੍ਰਕਾਰ ਕੌਤਕ ਕੋਟ ਤਮਾਸ਼ਿਆ ਚੇਤਨਾ ਆਪ ਸੁਣਾਓ ਨਾਨਕ ਤੋੜੀ ਨਰਕ ਬਰਾਬਰ ਉਜਲ ਸੋਈ ਉਹ ਵੀਹਾਂ ਨਰਕਾਂ ਦੇ ਬਰਾਬਰ ਹੈ ਉਹ ਕਰੋੜਾਂ ਨਰਕਾਂ ਦੇ ਬਰਾਬਰ ਹੈ ਭਾਵੇਂ ਕਿੰਨੇ ਵੀ ਕੌਤਕ ਤਮਾਸ਼ੇ ਮਾਂ ਦੇ ਵੇਖ ਲਵੇ ਕੌਤਕ ਤੋੜ ਤਮਾਸ਼ਿਆ ਜੇ ਪਰਮੇਸ਼ੁਰ ਦਾ ਨਾਮ ਚੇਤਨਿਆ ਤੇ ਨਾਨਕ ਤੋੜੀ ਨਰਕ ਬਰਾਬਰ ਉਹ ਕੋੜੀ ਨਰਕ ਦੇ ਬਰਾਬਰ ਹੈ ਉਹ ਕਿਹੜੀ ਪੁਰਸ਼ ਹੈ ਉਹ ਨਰਕ ਦੇ ਬਰਾਬਰ ਤੇਰੀ ਜ਼ਿੰਦਗੀ ਹੈ ਉਹ ਭਾਵੇਂ ਕਿੰਨੇ ਵੀ ਸੁੱਭ ਵਸਤੀ ਹੈ ਭਾਵੇਂ ਕਿੰਨੇ ਵੀ ਪਰਿਵਾਰ ਸਮੇਤ ਹੈ ਪਰ ਹਜ਼ੂਰ ਕਹਿੰਦੇ ਉਜੜ ਸੋਈ ਥਾਂ ਉਹ ਉਜੜਿਆ ਹੋਇਆ ਥਾਂ ਹੈ